ਜਿਨ੍ਹਾਂ ਨੇ ਆਪਾਂ ਸਮੂਹ ਸੰਗਤਾਂ ਨੂੰ ਗੁਰੂ ਕੀ ਬਾਣੀ ਦਾ ਕੀਰਤਨ ਅਤੇ ਗੁਰਮੰਤਰ ਦਾ ਜਾਪ ਕਰਾਉਣਾ ਕੀਤਾ। ਗੁਰੂ ਮਹਾਰਾਜ ਜੀ ਨੇ ਕੀਰਤਨ ਨੂੰ ਬਹੁਤ ਵੱਡੀ ਮਹਾਨਤਾ ਕਲਯੁੱਗ ਵਿੱਚ ਦਿੱਤੀ ਹੈ ਅਤੇ ਫਰਮਾਨ ਕੀਤਾ, ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਜਿਹੜਾ ਧਿਆਨ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਆਪ ਕਰਦਾ ਹੈ ਔਰ ਜਿਹੜਾ ਭਾਵਨੀ ਦੇ ਨਾਲ ਸਰਵਣ ਕਰਦਾ ਹੈ ਉਸ ਨੂੰ ਫਲ ਕੀ ਮਿਲਦਾ, ਆਪ ਤਰੇ ਸਗਲੇ ਕੁੱਲ ਤਾਰੇ ਹਰ ਦਰਗਹਿ ਪਦ ਸਿਉਂ ਜਾਏਂਦਾ। ਜਿਸ ਕੀਰਤਨ ਨੂੰ ਗੁਰੂ ਮਹਾਰਾਜ ਜੀ ਨੇ ਐਡੀ ਵੱਡੀ ਮਹਾਨਤਾ ਕਲਯੁੱਗ ਵਿੱਚ ਦਿੱਤੀ ਹੈ ਅਤੇ ਫਰਮਾਨ ਕੀਤਾ ਹੈ ਕਿ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ, ਪਰ ਦਾਤ ਕਿਹਨੂੰ ਮਿਲਦੀ ਹੈ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਬਹੁਤ ਪੂਰਵਲੇ ਚੰਗੇ ਕਰਮ ਕਿਸੇ ਪ੍ਰਾਣੀ ਦੇ ਉਹਦੇ ਹੋਣ ਤਦ ਉਸ ਨੂੰ ਸੰਗਤ ਵਿੱਚ ਬੈਠ ਕਰਕੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਨ ਅਤੇ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਹਰ ਪ੍ਰਾਣੀ ਮਾਤਰ ਨੂੰ ਗੁਰੂ ਮਹਾਰਾਜ ਜੀ ਨੇ ਸੰਬੋਧਨ ਕਰਕੇ ਉਪਦੇਸ਼ ਕੀਤਾ ਹੈ, ਪ੍ਰਮਾਣ ਕੀਤਾ ਹੈ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ। ਮਨ ਨੂੰ ਸੰਬੋਧਨ ਕਰਕੇ ਸਾਨੂੰ ਸਾਰਿਆਂ ਨੂੰ ਸਤਿਗੁਰਾਂ ਨੇ ਪ੍ਰੇਰਨਾ ਦਿੱਤੀ ਹੈ, ਹੇ ਮਨ ਹੇ ਜਗਿਆਸੂ ਜਨੋ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰੋ ਔਰ ਇਸ ਕੀਰਤੀ ਦਾ ਇਸ ਸਿਫਤੋ ਸਲਾਹ ਦਾ ਫਲ ਕੀ ਮਿਲਦਾ ਹੈ, ਜੀਵ ਆਤਮਾ ਦਾ ਨਿਸਤਾਰਾ ਹੋ ਜਾਂਦਾ, ਜੀਵ ਆਤਮਾ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਹੋ ਜਾਂਦੀ ਹੈ। ਤਾਂ ਤੇ ਅਰਦਾਸ ਤੋਂ ਉਪਰੰਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਦੁਆਰਾ ਬਖਸ਼ਿਸ਼ ਕੀਤਾ ਉਸ ਦਾ ਪਾਠ ਵੀ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ, ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ, ਜਿਸ ਵਿੱਚ ਗੁਰੂ ਮਹਾਰਾਜ ਜੀ ਨੇ ਵਿਸ਼ੇਸ਼ ਤੌਰ 'ਤੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦਿੱਤੀ ਹੈ। ਸੰਤੋਹ ਰਾਮ ਨਾਮ ਨਿਸਤਰੀਆ, ਉਠਤ ਬੈਠਤ ਹਰ ਹਰ ਧਿਆਈਐ, ਆਨ ਦਿਨ ਸੋ ਕਿਰਤ ਕਰੀਐ। ਕਿਉਂਕਿ ਰਹਾਉ ਦੀਆਂ ਪੰਕਤੀਆਂ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਸੈਂਟਰਲ ਆਈਡੀਆ ਹੁੰਦਾ ਹੈ। ਸਤਿਗੁਰੂ ਨੇ ਪ੍ਰੇਰਨਾ ਦਿੱਤੀ ਹੈ ਸੰਤਾਂ ਨੂੰ ਮੁੱਖ ਰੱਖ ਕੇ, ਸੰਤਾਂ ਨੂੰ ਸੰਬੋਧਨ ਕਰਕੇ ਕਿ ਹੇ ਸੰਤ ਜਨੋ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਾਪ ਕਰੋ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ ਔਰ ਇਸ ਸਿਮਰਨ ਦਾ ਫਲ ਮਿਲਦਾ ਹੈ, ਜੀਵ ਆਤਮਾ ਦਾ ਨਿਸਤਾਰਾ ਹੋ ਜਾਂਦਾ, ਪਾਰ ਉਤਾਰਾ ਹੋ ਜਾਂਦਾ ਹੈ। ਅਗਲਾ ਸਵਾਲ ਸੁਤੀ ਸਿੱਧ ਬਣਦਾ ਹੈ, ਮਹਾਰਾਜ ਕਿੰਨਾ ਕੁ ਸਮਾਂ ਆਪਾਂ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰੀਏ ਅਤੇ ਸਾਡਾ ਵੀ ਨਿਸਤਾਰਾ ਹੋ ਜਾਵੇ। ਸਤਿਗੁਰੂ ਕਹਿੰਦੇ ਤੁਰਦੇ ਫਿਰਦੇ ਉੱਠਦੇ ਬਹਿੰਦੇ ਔਰ ਦਿਨ ਰਾਤ 24 ਘੰਟੇ 8 ਪੈਰ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰਨੀ ਚਾਹੀਦੀ ਹੈ। ਜਦੋਂ ਆਪਾਂ ਸਾਰੀ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ, ਜਿੱਥੇ ਵੀ ਗੁਰੂ ਮਹਾਰਾਜ ਜੀ ਨੇ ਨਾਮ ਜਪਣ ਦੀ ਪ੍ਰੇਰਨਾ ਦਿੱਤੀ ਹੈ, ਨਾਮ ਜਪਣ ਵਾਸਤੇ ਹੁਕਮ ਕੀਤਾ, ਨਾਮ ਜਪਣ ਦਾ ਸੰਕੇਤ ਦਿੱਤਾ, ਉੱਥੇ ਜਾਂ ਗੁਰੂ ਮਹਾਰਾਜ ਜੀ ਨੇ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਦਾ ਇਸ਼ਾਰਾ ਦਿੱਤਾ, ਭਾਵ ਹਰ ਸਵਾਸ ਦੇ ਨਾਲ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕਰਨੀ ਹੈ, ਜਾਂ ਫਿਰ ਹਰ ਦਿਨ ਰਹਿਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ, ਦਿਨ ਰਾਤ ਦਾ ਸੰਕੇਤ ਦਿੱਤਾ, ਕਹਿਣ ਤੋਂ ਭਾਵ ਸਾਰੇ ਸਮੇਂ ਵਿੱਚ ਹੀ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਧਿਆਉਣਾ, ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰਨੀ ਹੈ। ਜਿਹੜਾ ਇਸ ਮਾਰਗ ਦਾ ਪਾਂਧੀ ਬਣ ਜਾਂਦਾ, ਇਸ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ ਆਰੰਭ ਕਰ ਦਿੰਦਾ, ਉਸਨੂੰ ਫਲ ਕੀ ਮਿਲਦਾ, ਗੁਰਪੂਰਾ ਕਿਰਪਾ ਧਾਰੀ ਪ੍ਰਾਪੂਰੀ ਲੋਚ ਹਮਾਰੀ, ਪੂਰਾ ਸਤਿਗੁਰੂ ਉਸ ਉੱਤੇ ਕਿਰਪਾ ਕਰ ਦਿੰਦਾ, ਉਸ 'ਤੇ ਬਖਸ਼ਿਸ਼ ਕਰ ਦਿੰਦਾ, ਪੂਰੇ ਗੁਰੂ ਦੇ ਉਹਦੇ ਉੱਤੇ ਰਹਿਮਤ ਹੋ ਜਾਂਦੀ ਹੈ ਔਰ ਸਾਰੀਆਂ ਲੋਚਾਂ ਉਸ ਦੀਆਂ ਪੂਰੀਆਂ ਹੋ ਜਾਂਦੀਆਂ, ਕੋਈ ਵੀ ਉਹਦੀ ਲੋਚਾ ਕੋਈ ਵੀ ਆਸ਼ਾ ਜਿਹੜੀ ਆ ਅਧੂਰੀ ਨਹੀਂ ਰਹਿੰਦੀ, ਕਿਉਂਕਿ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਇਹ ਬਰਕਤ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਬਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਲੋੜ ਹੈ ਇਸ ਮਾਰਗ ਦੇ ਪਾਂਧੀ ਬਣਨ ਦੀ ਕਿਹੜਾ ਮਾਰਗ ਹੈ ਜਪ ਮਨ ਸਤਨਾਮ ਸਦਾ ਸਤਨਾਮ ਹਲਕੀ ਮਿਲਦਾ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਬੜਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਉਜਲ ਤਰਨਾ ਇਸ ਭਉਜਲ ਸੰਸਾਰ ਤੋਂ ਉਹ ਜਗਿਆਸੂ ਦਾ ਨਿਸਤਾਰਾ ਹੋ ਜਾਂਦਾ ਜਿਹੜਾ ਜਪ ਮਨ ਸਤਨਾਮ ਸਦਾ ਸਤਨਾਮ ਦੀ ਕਾਰ ਕਰਦਾ ਔਰ ਜਿਹੜਾ ਇਸ ਮਾਰਗ ਉੱਤੇ ਚੱਲ ਪੈਂਦਾ ਆਪਣੇ ਜੀਵਨ ਵਿੱਚ ਗੁਰੂ ਦੇ ਉਪਦੇਸ਼ ਨੂੰ ਘਟਾ ਲੈਂਦਾ ਜਿਹਦਾ ਜੀਵਨ ਆਧਾਰ ਪਰਮੇਸ਼ੁਰ ਦਾ ਨਾਮ ਬਣ ਜਾਂਦਾ ਉਸ ਨੂੰ ਫਲ ਕੀ ਮਿਲਦਾ ਹੁਣੀ ਆਪਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਸਰਵਣ ਕੀਤਾ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਮਨ ਨੂੰ ਸ਼ਾਂਤੀ ਮਿਲਦੀ ਹੈ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਇੱਥੇ ਵੀ ਗੁਰੂ ਮਹਾਰਾਜ ਜੀ ਨੇ ਲੋਚ ਸ਼ਬਦ ਵਰਤਣਾ ਕੀਤਾ ਮਨ ਦੀ ਭਾਵਨਾ ਮਨ ਦੀ ਲੋਚਾ ਮਨ ਦੀ ਆਸ਼ਾ ਮਨ ਦੀ ਚਿਤਵਨੀ ਜਿਹੜੀ ਹੈ ਉਹ ਸਾਰੀ ਉਸ ਮਨੁੱਖ ਦੀ ਪੂਰੀ ਹੋ ਜਾਂਦੀ ਹੈ ਔਰ ਕਿਸ ਮਨੁੱਖ ਦੀ ਪੂਰੀ ਹੁੰਦੀ ਹੈ ਜਿਹੜਾ ਸੰਤੋ ਰਾਮ ਨਾਮ ਨਿਸਤਰੀਆ ਦੀ ਕਾਰ ਕਰਦਾ ਤਾਂ ਤਾਂ ਸਤਿਗੁਰੂ ਕਹਿੰਦੇ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁੱਖ ਪਾਏ ਔਰ ਜਿਵੇਂ ਆਪਾਂ ਸੰਸਾਰ ਵਿੱਚ ਵਿਚਰਦੇ ਹੋਏ ਵੇਖਦੇ ਹਾਂ ਸਰੀਰ ਉੱਤੇ ਘੱਟਾ ਮਿੱਟੀ ਪੈ ਜਾਂਦਾ ਸਰੀਰ ਨੂੰ ਪਸੀਨਾ ਆਉਂਦਾ ਆਪਾਂ ਇਸ਼ਨਾਨ ਕਰਕੇ ਸਰੀਰ ਨੂੰ ਸਵੱਛ ਕਰ ਲੈਂਦੇ ਹਾਂ ਪਵਿੱਤਰ ਕਰ ਲੈਂਦੇ ਹਾਂ ਇਸੇ ਪ੍ਰਕਾਰ ਜਿਹੜਾ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰਦਾ ਫਿਰ ਉਹਦੀ ਆਤਮਾ ਸਵੱਛ ਹੋ ਜਾਂਦੀ ਹੈ ਉਹਦੀ ਆਤਮਾ ਵੀ ਪਵਿੱਤਰ ਹੋ ਜਾਂਦੀ ਹੈ ਤਾਂ ਤੇ ਇੰਝ ਕਹਿਣਾ ਕਰੋ ਕਿ ਉਹਦੀ ਆਤਮਾ ਜਿੱਥੇ ਸਵੱਛ ਹੋ ਜਾਂਦੀ ਹੈ ਨਿੱਜ ਘਰ ਦੇ ਵਿੱਚ ਨਿਵਾਸ ਕਰ ਜਾਂਦੀ ਹੈ ਆਪਣੇ ਅਸਲੀ ਗ੍ਰਹਿ ਵਿੱਚ ਆਪਣੇ ਅਸਲੀ ਘਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਹੁਣ ਆਪਾਂ ਦੇਖਦੇ ਸਾਡਾ ਮਨ ਆਪਣੇ ਘਰ ਵਿੱਚ ਨਹੀਂ ਹੈ ਤਾਂ ਆਦਿ ਸਤਿਗੁਰਾਂ ਨੇ ਵਾਰੰਵਾਰ ਪ੍ਰੇਰਨਾ ਦਿੱਤੀ ਹੈ ਘਰ ਰਹੋ ਰੇ ਮਨ ਮੁਗਧ ਇਆਣੇ ਨਾਮ ਜਪੋ ਅੰਤਰਗਤ ਧਿਆਨੇ ਥਿਰ ਘਰ ਵੈਸੋ ਹਰਜਨ ਪਿਆਰੇ ਫਿਰ ਘਰ ਵਿੱਚ ਟਿਕਣ ਵਾਸਤੇ ਸਤਿਗੁਰਾਂ ਨੇ ਵਾਰੰਵਾਰ ਪ੍ਰੇਰਨਾ ਦਿੱਤੀ ਹੈ ਜਿਸ ਦਾ ਮਨ ਆਪਣੇ ਨਿੱਜ ਘਰ ਦੇ ਵਿੱਚ ਟਿਕ ਜਾਂਦਾ ਥਿਰ ਹੋ ਜਾਂਦਾ ਆਪਣੇ ਨਿੱਜ ਘਰ ਵਿੱਚ ਨਿਵਾਸ ਕਰ ਲੈਂਦਾ ਫਿਰ ਸਤਿਗੁਰੂ ਗਰੰਟੀ ਦਿੰਦੇ ਆ ਸਤਿਗੁਰੂ ਤੁਮਰੇ ਕਾਜ ਸਵਾਰੇ ਉਹਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਆ ਔਰ ਇੱਥੇ ਵਸਨੇ ਦੁਸ਼ਟ ਦੂਤ ਪਰਮੇਸ਼ੁਰ ਮਾਰੇ ਜਨ ਕੀ ਪੈਜ ਰੱਖੇ ਕਰਤਾਰੇ ਇਹ ਦਾਤਾਂ ਉਦੋਂ ਮਿਲਦੀਆਂ ਜਦੋਂ ਇਹ ਮਨ ਕਬ ਹੂੰ ਜੀੜਾ ਉਬ ਚੜ੍ਹਤ ਹੈ ਕਬ ਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ ਦੀ ਜੋ ਕਾਰ ਕਰ ਰਿਹਾ ਦਿਨ ਰਾਤ ਉਸ ਨੂੰ ਛੱਡ ਕਰਕੇ ਆਪਣੇ ਨਿੱਜ ਘਰ ਦੇ ਵਿੱਚ ਟਿਕ ਜਾਂਦਾ ਨਿੱਜ ਰੂਪ ਦੇ ਵਿੱਚ ਨਿਵਾਸ ਕਰ ਦਿੰਦਾ ਪਰ ਇਹ ਐਵੇਂ ਕਿਵੇਂ ਨਹੀਂ ਹੁੰਦਾ ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ ਗੁਰੂ ਦੇ ਬਖਸ਼ਿਸ਼ ਕੀਤੇ ਹੋਏ ਗੁਰਮੰਤਰ ਦਾ ਜਾਪ ਕਰਦੇ ਹਾਂ ਇਸ ਕਮਾਈ ਦੁਆਰਾ ਹੀ ਇਹ ਭੜਕਦਾ ਹੋਇਆ ਮਨ ਨਿੱਜ ਘਰ ਦੇ ਵਿੱਚ ਨਿਵਾਸ ਕਰਦਾ ਤਾਂ ਆਦਿ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਨ ਕੀਤਾ ਹੈ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿੱਜ ਘਰ ਆਵੇਗੋ ਇਹ ਮਨ ਜਿਹੜਾ ਇੱਧਰ ਉੱਧਰ ਭਟਕਦਾ ਇਹ ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਇਸ ਗੁਰੂ ਦੇ ਉਪਦੇਸ਼ ਵਿੱਚ ਭਿੱਜ ਕਰਕੇ ਪਿਆਰ ਵਿੱਚ ਆ ਕਰਕੇ ਆਪਣੇ ਨਿੱਜ ਰੂਪ ਦੇ ਵਿੱਚ ਟਿਕ ਜਾਂਦਾ ਔਰ ਇਸ ਗੁਰੂ ਕੀ ਬਾਣੀ ਵਿੱਚੋਂ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਗੁਰਬਾਣੀ 'ਤੇ ਹਰ ਨਾਮ ਵਜਾਏਂਦਾ ਹਿਰਦੇ ਵਿੱਚ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੱਜਣ ਲੱਗ ਜਾਂਦਾ ਭਾਵ ਹਰ ਵੇਲੇ ਉਸ ਦੀ ਆਰਾਧਨਾ ਜਿਹੜੀ ਹੈ ਉਹ ਤਾਂ ਪਹਿਲਾਂ ਹੀ ਰਹੀ ਹੈ ਸੁਣਨ ਲੱਗ ਜਾਂਦੀ ਹੈ ਤਾਂ ਤਾਂ ਜਦੋਂ ਐਸੀ ਅਵਸਥਾ ਆ ਜਾਂਦੀ ਹੈ ਫਿਰ ਤਾਂ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ ਐਸੀ ਦਾਤ ਮਿਲ ਜਾਂਦੀ ਹੈ ਸਤਿਗੁਰੂ ਕਹਿੰਦੇ ਜਿਹਦਾ ਮਨ ਆਪਣੇ ਨਿੱਜ ਘਰ ਦੇ ਵਿੱਚ ਟਿਕ ਜਾਂਦਾ ਫਿਰ ਉਸ ਨੂੰ ਕੀ ਪ੍ਰਾਪਤ ਹੁੰਦਾ ਆਨੰਦ ਮੰਗਲ ਸੁੱਖ ਪਾਏ ਸੰਸਾਰ ਦੇ ਸੁੱਖ ਔਰ ਆਤਮਾ ਦੀ ਸ਼ਾਂਤੀ ਔਰ ਇਸੇ ਪ੍ਰਕਾਰ ਆਤਮਕ ਖੇੜਾ ਆਨੰਦ ਦੀ ਪ੍ਰਾਪਤੀ ਉਸ ਨੂੰ ਹੋ ਜਾਂਦੀ ਹੈ। ਉਹ ਜਗਿਆਸੂ ਪੁਕਾਰ ਕੇ ਕਹਿ ਦਿੰਦਾ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਧਾਈਆਂ। ਉਸ ਘਰ ਦੇ ਵਿੱਚ ਫਿਰ ਵਧਾਈਆਂ ਮਿਲਦੀਆਂ, ਕਿਉਂਕਿ ਜਿਸ ਨੂੰ ਜਿਸ ਘਰ ਦੇ ਵਿੱਚ ਖੁਸ਼ੀ ਹੈ, ਜਿਸ ਘਰ ਦੇ ਵਿੱਚ ਮੰਗਲ ਹੈ, ਜਿਸ ਘਰ ਦੇ ਵਿੱਚ ਫਿਰ ਇਸੇ ਪ੍ਰਕਾਰ ਆਨੰਦ ਹੋ ਜਾਂਦਾ, ਉੱਥੇ ਹੀ ਜੈ ਜੈਕਾਰ ਹੁੰਦੀ ਹੈ, ਉੱਥੇ ਹੀ ਵਧਾਈਆਂ ਮਿਲਦੀਆਂ। ਜਦੋਂ ਇਹ ਭਟਕਦਾ ਮਨ ਇੱਧਰ ਉੱਧਰੋਂ ਆਪਣੇ ਮਾਇਆ ਦਾ ਤਿਆਗ ਕਰਕੇ ਤੁਰਨਿਆਂ ਨੂੰ ਛੱਡ ਕਰਕੇ ਨਿਸ ਰੂਪ ਦੇ ਵਿੱਚ ਟਿਕ ਜਾਂਦਾ, ਫਿਰ ਸਤਿਗੁਰੂ ਕਹਿੰਦੇ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ। ਪਰ ਰਸਤਾ ਇਹੀ ਹੈ, ਸੰਤੋ ਰਾਮ ਨਾਮ ਨਿਸਤਰੀਆ, ਉਠਤ ਬੈਠਤ ਹਰ ਹਰ ਧਿਆਈਆ, ਅਨ ਦਿਨ ਸੁਕਿਰਤ ਕਰੀਆ ਦੇ ਧਾਰਨੀ ਬਣਨ ਦੁਆਰਾ ਹੀ ਇਹ ਦਾਤਾਂ ਇਹ ਬਖਸ਼ਾਂ ਗੁਰੂ ਦੇ ਕੋਲੋਂ ਮਿਲਦੀਆਂ ਹਨ। ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਬੜ ਭਾਗੀ ਪਾਏ। ਸੰਤ ਕਿਸੇ ਭੇਖ ਦਾ ਨਾਂ ਨਹੀਂ। ਜਦੋਂ ਆਪਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੰਤ ਦੀ ਪਰਿਭਾਸ਼ਾ ਪੁੱਛਦੇ ਹੈ, ਸਤਿਗੁਰੂ ਨੇ ਕਿਸੇ ਭਗਵਿਆਂ ਵਾਲੇ ਨੂੰ ਜਾਂ ਕਿਸੇ ਜੜਾਵਾਂ ਵਾਲੇ ਨੂੰ ਜਾਂ ਕਿਸੇ ਚਿੱਟੇ ਕੱਪੜਿਆਂ ਵਾਲੇ ਨੂੰ ਜਾਂ ਲੰਬੇ ਚੋਲੇ ਵਾਲੇ ਨੂੰ ਜਾਂ ਨਾਂਗਾ ਰਹਿਣ ਵਾਲੇ ਨੂੰ ਸੰਤ ਨਹੀਂ ਕਿਹਾ? ਸੰਤ ਕੌਣ ਹੈ? ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਜੋ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਵਾਸ ਸਵਾਸ ਸਿਮਰਨ ਕਰਦਾ, ਕਿਸੇ ਸਮੇਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਉਸ ਨੂੰ ਭੁੱਲਦੀ ਨਹੀਂ, ਐਸੀ ਗੁਰਮੁਖ ਆਤਮਾ ਨੂੰ ਗੁਰੂ ਮਹਾਰਾਜ ਜੀ ਨੇ ਸੰਤ ਦੀ ਪਰਿਭਾਸ਼ਾ ਦੇ ਨਾਲ ਯਾਦ ਕੀਤਾ, ਸੰਤ ਦਾ ਲੱਕ ਬਖਸ਼ਿਸ਼ ਕੀਤਾ। ਤਾਂ ਤੇ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਤ ਨੂੰ ਲੈਂਦੇ ਹਾਂ, ਵੇਖਦੇ ਹਾਂ, ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਤ ਕਿਸੇ ਗੁਫਾ ਵਿੱਚ ਨਹੀਂ ਮਿਲੇਗਾ, ਕਿਸੇ ਪਹਾੜ ਦੀ ਕੰਧਰਾਂ ਵਿੱਚੋਂ ਨਹੀਂ ਲੱਭੇਗਾ, ਕਿਸੇ ਜੰਗਲਾਂ ਵਿੱਚ ਭਟਕਦਾ ਨਹੀਂ ਮਿਲੇਗਾ। ਉਹ ਕਿੱਥੇ ਮਿਲੇਗਾ? ਜਾਂ ਤਾਂ ਮਾਨਸਿਕ ਵਾਂਗੂ ਵਪਾਰ ਕਰਦਾ ਮਿਲੇਗਾ, ਜਾਂ ਭਾਈ ਲਾਲੋ ਵਾਂਗੂ ਕਿਰਤ ਕਰਦਾ ਮਿਲੇਗਾ, ਜਾਂ ਫਿਰ ਭਾਈ ਭਗੀਰਥ ਵਾਂਗੂ ਪਿੰਡ ਦੀ ਚੌਧਰ ਕਰਦਾ ਮਿਲੇਗਾ। ਕਹਿਣ ਤੋਂ ਭਾਵ ਕਿਰਤ ਕਰਦਾ ਹੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਆਤਮਾ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਤ ਜੋੜਦਾ। ਜਿਵੇਂ ਸਤਿਗੁਰੂ ਨੇ ਆਪਣੇ ਜੀਵਨ ਵਿੱਚ ਵੀ ਪੂਰਨੇ ਵਾਹੇ ਆ, ਗੁਰਬਾਣੀ ਵੀ ਪ੍ਰੇਰਨਾ ਦਿੰਦੀ ਆ, ਜਿਵੇਂ ਬਾਬਾ ਨਾਮਦੇਵ ਜੀ ਨੇ ਪ੍ਰੇਰਨਾ ਦਿੱਤੀ ਆ, ਨਾਮਾ ਕਹੇ ਤਰਲੋਚਨਾ, ਮੁਖ ਤੇ ਰਾਮ ਸਮਾਰ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜੋ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰਕ ਜ਼ਿੰਮੇਵਾਰੀਆਂ ਇਸ ਮਨੁੱਖ ਦੇ ਲਾਈਆਂ, ਉਹਨਾਂ ਨੂੰ ਭਰੀ ਭਾਂਤ ਪੂਰੀਆਂ ਕਰਨੀਆਂ, ਉਹ ਡਿਊਟੀਆਂ ਨਿਭਾਉਣੀਆਂ, ਔਰ ਡਿਊਟੀਆਂ ਨਿਭਾਉਂਦੇ ਹੋਏ ਹੱਥਾਂ ਪੈਰਾਂ ਦੇ ਨਾਲ ਕਰਨੀ ਹੈ, ਕਾਰ ਕਰਨੀ ਹੈ, ਮਨ ਦੇ ਨਾਲ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ, ਜਿਹੜਾ ਇਸ ਮਾਰਗ ਦਾ ਪਾਂਧੀ ਬਣ ਜਾਂਦਾ। ਸਤਿਗੁਰੂ ਕਹਿੰਦੇ ਉਹ ਸੰਤ ਹੈ, ਔਰ ਇਹ ਉਹ ਧਰਮ ਦੀ ਪੌੜੀ ਉੱਤੇ ਚੜ੍ਹਦਾ, ਭਾਵ ਧਰਮ ਦੀ ਕਮਾਈ ਕਰਦਾ। ਤਾਂ ਤੇ ਸਤਿਗੁਰੂ ਕਹਿੰਦੇ ਇਹ ਦਾਤ, ਇਹ ਰਸਤਾ ਬੜ ਭਾਗੀ ਪਾਏ, ਬਹੁਤ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ। ਜਿਹੜਾ ਇਸ ਮਾਰਗ ਉੱਤੇ ਚੱਲ ਪੈਂਦਾ, ਫਿਰ ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਣੀ ਚਿੱਤ ਲਾਏ। ਉਹਦਾ ਚਿੱਤ, ਉਹਦਾ ਮਨ, ਉਹਦੀ ਆਤਮਾ ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੀ ਹੈ, ਅਤੇ ਕੋਟ ਇੱਕ ਜਨਮ ਦੇ ਨਹੀਂ, ਕਰੋੜਾਂ ਜਨਮਾਂ ਦੇ ਕੀਤੇ ਹੋਏ ਕਿਲ ਵਿਖ ਪਾਪ ਕਰਮ ਜਿਹੜੇ ਆ ਸਾਰੇ ਨਾਮ ਨਾਸ਼ ਕਰ ਦਿੰਦਾ। ਤਾਂ ਆਦਿ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਨ ਕੀਤਾ, ਕੱਟੇ ਪਾਪ ਅਸੰਖ, ਅਸੰਖ ਦਾ ਭਾਵ ਗਿਣਤੀ ਤੋਂ ਬਾਹਰ, ਪਾਪ ਕਰਮਾਂ ਦਾ ਨਾਸ਼ ਕਰ ਦਿੰਦਾ। ਕੱਟੇ ਪਾਪ ਅਸੰਖ ਨਾਵੈ ਇੱਕ ਕਣੀ। ਸਤਿਗੁਰੂ ਨੇ ਬੇਅੰਤ ਉਦਾਹਰਣਾਂ ਦਿੱਤੀਆਂ, ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਲੱਖਾਂ ਮਣ ਲੱਕੜ ਇਕੱਠੀ ਪਈ ਹੋਵੇ, ਬਹੁਤ ਵੱਡਾ ਆਕਾਰ ਹੈ, ਪਰ ਜੇ ਥੋੜ੍ਹੀ ਜਿਹੀ ਇੱਕ ਅੱਗ ਦੀ ਤੀਲੀ ਲਾ ਦਿੱਤੀ ਜਾਵੇ, ਥੋੜ੍ਹੇ ਸਮੇਂ ਵਿੱਚ ਸਾਰੀਆਂ ਲੱਕੜਾਂ ਨੂੰ ਉਹ ਭਸਮ ਕਰ ਦਿੰਦੀ ਹੈ। ਇਸੇ ਪ੍ਰਕਾਰ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਨੂੰ ਦਗਧ ਕਰ ਦਿੰਦਾ, ਨਾਸ਼ ਕਰ ਦਿੰਦਾ। ਘੋਰ ਦੁਖਿਅੰ, ਅਨਕ ਹੱਤਿਅੰ, ਜਨਮ ਦਾਰਦਰੰ, ਮਹਾਂਬਖਿਆਦੰ, ਮਿਟੰਤ, ਮਿਟ ਜਾਂਦੇ ਹਨ ਸਗਲ। ਥੋੜ੍ਹੇ ਨਹੀਂ, ਸਾਰੇ ਦੇ ਸਾਰੇ ਖਤਮ ਹੋ ਜਾਂਦੇ ਆ। ਪਰ ਕਿਵੇਂ ਖਤਮ ਹੁੰਦੇ ਆ? ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਕਾਸ਼ਟ ਲੱਕੜਾਂ ਨੂੰ ਕਹਿੰਦੇ ਆ, ਪਾਵਕ ਅੱਗ ਨੂੰ ਕਿਹਾ। ਜਿਸ ਤਰ੍ਹਾਂ ਅੱਗ ਦੇ ਵਿੱਚ ਲੱਕੜਾਂ ਨੂੰ ਦਗਧ ਕਰਨ ਦੀ ਸ਼ਕਤੀ ਹੈ, ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਕਰੋੜਾਂ ਪਾਪ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਨਾਸ਼ ਹੋ ਜਾਂਦੇ ਆ, ਬੁਲਾ ਜਾਂਦੇ ਆ, ਦੂਰ ਹੋ ਜਾਂਦੇ ਆ ਔਰ ਆਤਮਾ ਸਵੱਛ ਹੋ ਜਾਂਦੀ ਆ। ਆਖਰੀ ਪੰਕਤੀਆਂ ਵੀ ਸਤਿਗੁਰੂ ਹੁਕਮ ਕਰ ਰਹੇ ਆ, ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ। ਆਪਣੇ ਪ੍ਰਭੂ ਦੀ ਉਸਤਤ ਕਰਨੀ ਚਾਹੀਦੀ ਆ। ਆਪਾਂ ਸੰਸਾਰ ਦੀ ਉਸਤਤ ਕਰਦੇ ਹਾਂ ਪਰ ਸਤਿਗੁਰੂ ਨੇ ਸੰਸਾਰ ਜੋ ਕਿਰਤ ਹੈ ਇਸ ਦੀ ਉਸਤਤ ਕਰਨ ਤੋਂ ਵਰਜਣਾ ਕੀਤਾ ਅਤੇ ਸਾਹਿਬਾਂ ਨੇ ਬਾਣੀ ਵਿੱਚ ਸੰਕੇਤ ਦਿੱਤਾ ਦੁਨੀਆ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ। ਕਹਿੰਦੇ ਜਿਹੜੀ ਨਾਸ਼ ਹੋ ਜਾਣ ਵਾਲੀ ਵਸਤੂ ਹੈ ਉਹਨੂੰ ਕਿਉਂ ਸਲਾਹੁਣਾ, ਉਹਦੀ ਕਿਉਂ ਸਿਫਤ ਸਲਾਹ ਕਰਦਾ? ਜੇ ਸਿਫਤ ਕਰਨੀ ਹੈ ਤਾਂ ਵਾਹੋ ਮੇਰੇ ਸਾਹਿਬਾ ਵਾਹੋ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਬਾਰੰਬਾਰ ਸੰਕੇਤ ਦਿੱਤਾ ਮੇਰੇ ਮਨ ਕਰਤੇ ਨੋ ਸਾਲਾ, ਹੇ ਮੇਰੇ ਮਨ ਕਿਰਤ ਦੀ ਨਾ ਸਿਫਤ ਸਲਾਹ ਕਰ, ਜੋ ਇਸ ਕਿਰਤ ਨੂੰ ਬਣਾਉਣ ਵਾਲਾ ਕਰਤਾ ਹੈ ਉਸ ਕਰਤੇ ਦੀ ਸਿਫਤ ਸਲਾਹ ਕਰ ਅਤੇ ਨਾਲ ਹੋਰ ਕੀ ਕਰ, ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾ, ਆਪਣੀਆਂ ਸਿਆਣਪਾਂ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆ ਜਾ, ਜੋ ਗੁਰੂ ਹੁਕਮ ਕਰਦਾ ਉਸ ਗੁਰੂ ਦੀ ਦੱਸੀ ਹੋਈ ਕਾਰ ਨੂੰ ਕਰ, ਕਿਉਂਕਿ ਇਹ ਜਿਹੜੀਆਂ ਤੇਰੀਆਂ ਚਿਤਰਾਈਆਂ ਹਨ ਮਨ, ਜਿਹੜੀਆਂ ਤੇਰੀਆਂ ਸਿਆਣਪਾਂ ਹਨ ਇਹ ਕਿਸੇ ਕੰਮ ਨਹੀਂ ਆਉਣੀਆਂ। ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈਆਂ, ਕਿਸੇ ਕੰਮ ਨਹੀਂ ਆਉਂਦੀਆਂ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਆਤਮਾ ਦੇ ਨਾਲ ਚੱਲ ਕੇ ਸੋਥੇ ਸਹਾਇਤਾ ਨਹੀਂ ਕਰਦੀਆਂ। ਇਸ ਕਰਕੇ ਇਹਨਾਂ ਸਿਆਣਪਾਂ ਦਾ ਇਹਨਾਂ ਚਤਰਾਈਆਂ ਦਾ ਤਿਆਗ ਕਰਨਾ ਹੀ ਭਲਾ ਹੈ। ਤਾਂ ਤੇ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਜਿਹੜਾ ਜਗਿਆਸੂ ਇਸ ਮਾਰਗ ਉੱਤੇ ਚੱਲਦਾ, ਔਰ ਕਿਸ ਮਾਰਗ ਉੱਤੇ, ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦੇ ਮਾਰਗ ਉੱਤੇ ਚੱਲਦਾ, ਜੀ ਜੰਦ ਸਾ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ। ਸੱਚੀ ਸਾਖੀ ਦਾ ਭਾਵ ਸਿੱਖਿਆ, ਜਿਹੜਾ ਗੁਰੂ ਦੀ ਦਰਸਾਈ ਹੋਈ ਸੱਚੀ ਸਿੱਖਿਆ ਉੱਤੇ ਚੱਲਦਾ। ਸਤਿਗੁਰੂ ਕਹਿੰਦੇ ਜਿਹੜਾ ਵੀ ਜੀਵ ਇਸ ਮਾਰਗ ਉੱਤੇ ਚੱਲੇਗਾ, ਗੁਰੂ ਦੀ ਸਿੱਖਿਆ ਦਾ ਧਾਰਨੀ ਬਣ ਜਾਵੇਗਾ, ਉਹ ਪਵਿੱਤਰ ਹੋ ਜਾਵੇਗਾ, ਉਹਦੀ ਆਤਮਾ ਸਵੱਛ ਹੋ ਜਾਵੇਗੀ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਜਿਸ ਨੂੰ ਗੁਰੂ ਨੇ ਰਹਿਮਤ ਕਰਕੇ ਨਾਮ ਦ੍ਰਿੜ ਕਰਾ ਦਿੱਤਾ, ਸਤਿਗੁਰੂ ਕਹਿੰਦੇ ਉਹਦੇ ਸਾਰੇ ਵਿਘਨਾਂ ਦਾ ਨਾਸ਼ ਹੋ ਜਾਂਦਾ ਔਰ ਸਾਰੇ ਦੁੱਖ ਕਲੇਸ਼ ਉਹਦੇ ਖਤਮ ਹੋ ਜਾਂਦੇ ਆ, ਕਿਉਂਕਿ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਇਹ ਬਰਕਤ ਹੈ, ਸਾਰੇ ਦੁੱਖਾਂ ਕਲੇਸ਼ਾਂ ਨੂੰ ਦੂਰ ਕਰ ਦਿੰਦਾ ਔਰ ਸ਼ਾਂਤੀ ਪ੍ਰਦਾਨ ਕਰਦਾ। ਫਿਰ ਉਸ ਨੂੰ ਕੀ ਮਿਲਦਾ? ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਖੋਏ ਦਾ ਪਾਪ ਨਾਸ਼ ਹੋ ਗਿਆ, ਉਹਦੇ ਸਾਰੇ ਜਾਣੇ ਅਣਜਾਣੇ ਕੀਤੇ ਹੋਏ ਪਾਪ ਕਰਮ ਨਾਸ਼ ਹੋ ਜਾਂਦੇ ਆ, ਉਹਦੀ ਆਤਮਾ ਪਵਿੱਤਰ ਹੋ ਜਾਂਦੀ ਹੈ। ਜਦੋਂ ਆਤਮਾ ਪਵਿੱਤਰ ਹੋ ਜਾਂਦੀ ਹੈ ਸੋ ਸੁਖ ਘਰ ਆਇਆ, ਆਪਣੇ ਨਿੱਜ ਘਰ ਦੇ ਵਿੱਚ ਉਹ ਆਤਮਾ ਟਿਕ ਜਾਂਦੀ ਹੈ, ਫਿਰ ਉਹ ਸੁੱਖ ਅਤੇ ਆਨੰਦ ਨੂੰ ਮਾਣਦੀ ਹੈ ਅਤੇ ਉਹ ਬੇਗਮਪੁਰੇ ਦੇ ਵਾਸੀ ਬਣ ਜਾਂਦੇ ਹਨ, ਜਿਸ ਨੂੰ ਬਾਬਾ ਰਵਿਦਾਸ ਜੀ ਨੇ ਬਾਣੀ ਵਿੱਚ ਸੰਕੇਤ ਦਿੱਤਾ ਹੈ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੇ ਠਾਓ, ਨਾ ਤਸ਼ਵੀਸ਼ ਕਰਾਦ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਆ ਮੋਏ ਖੂਬ ਵਤਨ ਗੈ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ, ਆਵਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੇ ਮਾਮੂਰ, ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ, ਕਹਿ ਰਵਿਦਾਸ ਖਲਾਸ ਚਮਾਰਾ ਚਮਾਰ, ਜੋ ਇਸ ਸ਼ਹਿਰੀ ਸੋ ਮੀਤ ਹਮਾਰਾ। ਤਾਂ ਤੇ ਐਸੇ ਬੇਗਮਪੁਰੇ ਦੇ ਵਾਸੀ ਬਣਨ ਦੀ ਉਸ ਨੂੰ ਦਾਤ ਗੁਰੂ ਰਹਿਮਤ ਕਰਕੇ ਦੇ ਦਿੰਦਾ, ਪਰ ਉਸ ਨੂੰ ਮਿਲਦੀ ਕਿਵੇਂ ਹੈ? ਜਿਹੜਾ ਸੰਤੋ ਰਾਮ ਨਾਮ ਨਿਸਤਰੀ ਹੈ, ਉਠਤ ਬੈਠਤ ਹਰ ਹਰ ਧਿਆਈ ਹੈ, ਅੰਨ ਦਿਨ ਸੁਕਿਰਤ ਕਰੀਆ ਦਾ ਧਾਰਨੀ ਬਣਦਾ, ਫਿਰ ਉਹਦਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਂਦਾ, ਇੱਥੇ ਵੀ ਸਰੀਰਕ ਸੁੱਖ ਔਰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿੰਦੀ ਔਰ ਆਤਮਾ ਉਹਦੀ ਨਿਸ ਰੂਪ ਦੇ ਵਿੱਚ ਨਿਵਾਸ ਕਰਕੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ ਦੀ ਦਾਤ ਨੂੰ ਪ੍ਰਾਪਤ ਕਰ ਲੈਂਦੀ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੈ ਜਿੱਥੇ ਸਤਿਗੁਰਾਂ ਨੇ ਇਹ ਮਾਰਗ ਦਰਸਾਇਆ ਹੈ, ਇਸ ਮਾਰਗ ਦੇ ਧਾਰਨੀ ਬਣਨ ਵਾਸਤੇ ਪ੍ਰੇਰਨਾ ਦਿੱਤੀ ਹੈ, ਗੁਰੂ ਚਰਨਾਂ ਵਿੱਚ ਅਰਦਾਸ ਹੈ, ਸਤਿਗੁਰੂ ਆਪ ਹੀ ਰਹਿਮਤ ਕਰਕੇ ਇਸ ਮਾਰਗ ਦੇ ਧਾਰਨੀ ਵੀ ਬਣਾ ਲੈਣ, ਤਾਂ ਜੋ ਸਾਡਾ ਇਹ ਜੀਵਨ ਸਫਲ ਹੋ ਜਾਵੇ ਅਤੇ ਅਸੀਂ ਵੀ ਪੁਕਾਰ ਕੇ ਕਹਿ ਦਈਏ ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਵੇ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀ ਹੁਕਮ ਕੀਤਾ ਹੈ? ਬਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਰੜਾਇਆ ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।